ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਚੌਥਾ ਵਾਰ ਦੂਜਾ ਸਤਿਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਗੁਰਮਤ ਨਗਰੀ ਪਦਾਰਥ ਪਾਈ ਮੇਰਾ ਮਨ ਹਰ ਹਰ ਸ਼ਾਂਤ ਵਸਾਈ ਤਿਸਨਾ ਅਗਨ ਬੁਝੀ ਖੇ ਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਓ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦ੍ਰਿੜਾਈ ਹਉ ਹਰ ਪ੍ਰਭ ਪਿਆਰਾ ਢੂੰਡ ਉਡਾਈ ਸਤ ਸੰਗਤ ਮਿਲ ਹਰ ਰਸ ਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਲੇਖ ਲਿਖੇ ਹਰ ਪਾਈ ਗੁਰ ਨਾਨਕ ਤੁਠਾ ਮਿਲਾ ਹਰ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ਼ਹਿ ਹਰ ਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰ ਬੈਠੇ ਸਤ ਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਆਪ ਵੱਡੇ ਭਾਗਾਂ ਵਾਲੇ ਬਣੇ ਹੋ, ਸਨਮਾਨ ਯੋਗ ਭਾਈ ਸਾਹਿਬ ਜੀ ਦੀ ਰਸਮਾਂ ਤੋਂ ਬੜੇ ਹੀ ਸੁੰਦਰ ਅੰਦਾਜ਼ ਵਿੱਚ ਆਪ ਜੀ ਨੇ ਪਾਵਨ ਬਾਣੀ ਦਾ ਇਹ ਸ਼ਬਦ ਸਰਵਣ ਕੀਤਾ। ਅੱਜ ਦਾ ਇਹ ਮੁਬਾਰਕ ਸ਼ਬਦ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਸੂਹੀ ਰਾਗ ਅੰਦਰ ਬਖਸ਼ਿਸ਼ ਕਰ ਰਹੇ ਨੇ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 732 ਤੇ ਸਬਾਇਮਾਨ ਹੈ। ਇਸ ਮੁਬਾਰਕ ਸ਼ਬਦ ਅੰਦਰ ਮੇਰੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤੀ ਹੈ, ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਦੀ ਕਿਰਪਾ ਦੁਆਰਾ ਇਸ ਕਾਇਆ ਦੀ ਖੋਜ ਕੀਤੀ ਹੈ, ਗੁਰੂ ਦੀ ਮੱਤ ਲੈ ਕੇ। ਔਰ ਸੱਚ ਜਾਣਿਓ, ਮਨੁੱਖ ਆਪਣੇ ਯਤਨਾਂ ਨਾਲ ਜੇ ਕੁਝ ਕਰਨਾ ਚਾਹੇ ਵੀ ਤੇ ਉਸ ਨੂੰ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ। ਇਹ ਕਿਰਪਾ ਗੁਰੂ ਦੀ ਹੋਵੇ ਤੇ ਤਾਂ ਹੀ ਕਿਸੇ ਮੰਜ਼ਿਲ ਤੇ ਮਨੁੱਖ ਪਹੁੰਚਦਾ ਹੈ। ਮੇਰੇ ਪਾਤਸ਼ਾਹ ਜੀ ਅੱਜ ਜੋ ਬਖਸ਼ਿਸ਼ ਪੇ ਕਰਦੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਔਰ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਇਸ ਤੋਂ ਅੱਗੇ ਸਾਹਿਬ ਜੀ ਨੇ ਮੰਗਲ ਉਚਾਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਪਰਮਾਤਮਾ ਇੱਕ ਹੈ, ਉਹ ਅਦੁੱਤੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਔਰ ਹੋ ਹੀ ਨਹੀਂ ਸਕਦਾ। ਗੁਣ ਇਹੋ ਹੋਰ ਨਾ ਹੀ ਕੋਈ, ਨਾ ਕੋ ਹੋਇਆ ਨਾ ਕੋ ਹੋਏ। ਉਹਦਾ ਇਹ ਵੀ ਬੜਾ ਵੱਡਾ ਗੁਣ ਹੈ ਤੇ ਉਹਦੇ ਵਰਗਾ ਕੋਈ ਹੋਰ ਹੈ ਹੀ ਨਹੀਂ ਔਰ ਨਾ ਹੋਇਆ ਨਾ ਹੋ ਸਕਦਾ। ਪਰ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਮੇਰੇ ਪਾਤਸ਼ਾਹ ਵੀ ਕਹਿੰਦੇ ਨੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰਮਤ ਨਗਰੀ ਖੋਜ ਖੋਜਾਈ। ਸਭ ਕਹਿੰਦੇ ਨੇ ਕਿ ਗੁਰਮਤ, ਹੁਣ ਇੱਥੇ ਗੁਰਮਤ ਦੇ ਤੱਤੇ ਨੂੰ ਸਿਹਾਰੀਏ, ਇਹਦਾ ਮਤਲਬ ਕਿ ਗੁਰੂ ਦੀ ਮੱਤ ਦੁਆਰਾ, ਗੁਰੂ ਦੀ ਮੱਤ ਕਰਕੇ ਨਗਰੀ ਖੋਜ ਖੁਦਾਈ, ਇਸ ਕਾਇਆ ਦੀ, ਇਸ ਅੰਦਰ ਦੀ ਖੋਜ ਕੀਤੀ ਹੈ। ਦੇਖੋ, ਇੱਕ ਖੋਜ ਉਹ ਹੈ ਜਿਹੜੀ ਬਾਹਰ ਦੀ ਖੋਜ ਹੈ। ਮਨੁੱਖ ਨੇ ਬਾਹਰ ਦੀ ਖੋਜ ਵੀ ਬੜੀ ਕੀਤੀ ਹੈ ਔਰ ਬਾਹਰ ਦੀ ਖੋਜ ਕਰਨ ਦੇ ਨਾਲ ਜੋ ਪ੍ਰਾਪਤੀ ਹੁੰਦੀ ਹੈ ਉਸ ਨੂੰ ਪਦਾਰਥ ਆਖਦੇ ਨੇ। ਪਦਾਰਥਾਂ ਦੀ ਖੋਜ ਇਹ ਬਾਹਰ ਦੀ ਖੋਜ ਹੈ, ਪਰ ਜਦੋਂ ਅੰਦਰ ਦੀ ਖੋਜ ਮਨੁੱਖ ਕਰਦਾ ਫਿਰ ਕੀ ਪ੍ਰਾਪਤ ਹੁੰਦਾ? ਬਾਹਰ ਦੀ ਖੋਜ ਕੀਤੀ ਤੇ ਪਦਾਰਥ ਪ੍ਰਾਪਤ ਕਰ ਲਏ, ਜਦੋਂ ਅੰਦਰ ਦੀ ਖੋਜ ਕੀਤੀ ਤੇ ਪਰਮਾਤਮਾ ਦੇ ਨਾਲ ਸਾਂਝ ਪੈ ਗਈ, ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ। ਅੰਦਰ ਦੀ ਖੋਜ ਤੋਂ ਬਗੈਰ ਉਹ ਪਰਮਾਤਮਾ ਦੇ ਨਾਲ ਸਾਂਝ ਨਹੀਂ ਪੈਂਦੀ। ਬਦਕਿਸਮਤੀ ਹੈ ਕਿ ਮਨੁੱਖ ਨੇ ਬਾਹਰ ਦੀ ਖੋਜ ਤੇ ਬੜੀ ਕੀਤੀ ਹੈ, ਇਸ ਨੇ ਪਹਾੜਾਂ ਦੀ ਖੋਜ ਕੀਤੀ ਹੈ, ਜਿਸਨੇ ਧਰਤੀ ਦੀ ਖੋਜ ਕੀਤੀ, ਬੜਾ ਅਨਾਜ ਇਸਨੇ ਪ੍ਰਾਪਤ ਕੀਤਾ, ਬੜਾ ਧਨ ਪ੍ਰਾਪਤ ਕੀਤਾ। ਪਰ ਧਰਤੀ ਏਡੀ ਵੱਡੀ ਹੈ, ਇਹਦੀ ਖੋਜ ਕਰਦਿਆਂ ਕਰਦਿਆਂ ਬਹੁਤ ਕੁਝ ਪ੍ਰਾਪਤ ਕੀਤਾ, ਪਰ ਇਸ ਨੂੰ ਇਹ ਰਜਾ ਨਾ ਸਕੇ। ਮਨੁੱਖ ਰਜਿਆ ਨਹੀਂ, ਅੰਦਰੋਂ ਇਸ ਨੂੰ ਤ੍ਰਿਪਤੀ ਨਹੀਂ ਮਿਲੀ, ਇਹਦੇ ਅੰਦਰ ਦੀ ਭੁੱਖ ਨਾ ਗਈ। ਭਾਵੇਂ ਕਿ ਇਸ ਨੂੰ ਰਾਜਾ ਮਹਾਰਾਜਾ ਆਖਿਆ ਗਿਆ, ਪਰ ਸੱਚ ਜਾਣਿਓ ਰਾਜਾ ਉਹ ਹੁੰਦਾ ਜਿਹੜਾ ਅੰਦਰੋਂ ਰੱਜ ਜਾਏ। ਪਰ ਇਹਨਾਂ ਦੀ ਤੇ ਭੁੱਖ ਨਾ ਮਿਟੀ, ਮਾਇਆ ਪਦਾਰਥ ਇਸ ਦੀ ਭੁੱਖ ਨੂੰ ਨਾ ਮਿਟਾ ਸਕੇ। ਇਹ ਕਾਰਨ ਸੀ ਕਿ ਸਿਕੰਦਰ ਵਰਗਿਆਂ ਨੇ ਵੀ ਕਹਿ ਦਿੱਤਾ ਕਿ ਜਦੋਂ ਸੰਸਾਰ ਤੋਂ ਰੁਖਸਤ ਹੋਣ ਲੱਗਾ, ਮੇਰੇ ਹੱਥ ਕਫਨ ਚੋਂ ਬਾਹਰ ਕੱਢ ਦਿਓ, ਦੁਨੀਆਂ ਦੇ ਲੋਕ ਜਾਣ ਲੈਣ ਕਿ ਦੁਨੀਆਂ ਦਾ ਜੇਤੂ ਸਿਕੰਦਰ ਵੀ ਅੱਜ ਖਾਲੀ ਹੱਥ ਜਾ ਰਿਹਾ, ਜਿਵੇਂ ਬਾਕੀ ਲੋਕ ਜਾਂਦੇ ਨੇ ਸਿਕੰਦਰ ਵੀ ਉਸੇ ਤਰ੍ਹਾਂ ਜਾ ਰਿਹਾ। ਇਸ ਨੂੰ ਰਜੇਵਾ ਨਹੀਂ ਮਿਲਿਆ, ਤ੍ਰਿਪਤੀ ਨਹੀਂ ਮਿਲ ਸਕੀ, ਧਰਤੀ ਇਸ ਨੂੰ ਨਹੀਂ ਰਜਾ ਸਕੀ। ਫਿਰ ਇਸ ਨੇ ਪਹਾੜਾਂ ਦੀ ਖੋਜ ਸ਼ੁਰੂ ਕਰ ਦਿੱਤੀ। ਪਹਾੜਾਂ ਦੇ ਵਿੱਚੋਂ ਇਸ ਨੇ ਸੋਨਾ ਲੱਭ ਲਿਆ, ਚਾਂਦੀ ਲੱਭ ਲਈ, ਲੋਹਾ ਲੱਭਿਆ, ਕੋਲਾ ਕੱਢਿਆ, ਬੜੇ ਬੜੇ ਕੀਮਤੀ ਹੀਰੇ ਇਸ ਨੇ ਕੱਢੇ। ਇਸ ਨੇ ਆਪਣੇ ਤਨ ਨੂੰ ਬੜਾ ਸਜਾਇਆ ਸੋਨੇ ਨਾਲ, ਇਸ ਨੇ ਆਪਣੇ ਤਾਜ ਵਿੱਚ ਵੀ ਹੀਰੇ ਲਾਏ, ਪਰ ਫਿਰ ਵੀ ਇਸ ਨੂੰ ਰਜੇਵਾ ਨਹੀਂ ਮਿਲਿਆ, ਤ੍ਰਿਪਤੀ ਨਹੀਂ ਮਿਲ ਸਕੀ। ਇਹ ਮਨੁੱਖ ਰੱਜ ਨਹੀਂ ਸਕਿਆ, ਇਹ ਫਿਰ ਭੁੱਖਾ ਰਿਹਾ। ਫਿਰ ਉਸਨੇ ਯਤਨ ਕੀਤਾ ਕਿ ਸ਼ਾਇਦ ਸਾਗਰ ਦੀ ਖੋਜ ਕਰਾਂ, ਇਹਦੇ ਵਿੱਚੋਂ ਕੁਝ ਪ੍ਰਾਪਤੀ ਹੋਵੇ ਤੇ ਮੈਨੂੰ ਰਜੇਵਾ ਮਿਲ ਜਾਏ, ਮੈਂ ਰਾਜਾ ਮਹਾਰਾਜਾ ਬਣ ਜਾਵਾਂ। ਬੜੀ ਖੋਜ ਕੀਤੀ ਇਸਨੇ, ਛਾਣ ਮਾਰਿਆ ਪੂਰੇ ਸਾਗਰ ਨੂੰ, ਇਸ ਨੂੰ ਕੀਮਤੀ ਮੋਤੀ ਤੇ ਪ੍ਰਾਪਤ ਹੋਏ, ਪਰ ਇਸ ਨੂੰ ਤ੍ਰਿਪਤੀ ਨਾ ਮਿਲ ਸਕੀ, ਇਹ ਰੱਜ ਨਹੀਂ ਸਕਿਆ। ਇੱਥੇ ਵੀ ਗੱਲ ਨਾ ਬਣੀ, ਫਿਰ ਇਸਨੇ ਆਕਾਸ਼ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ। ਇਹ ਚੰਦਰਮਾ ਤੱਕ ਵੀ ਪਹੁੰਚ ਗਿਆ, ਉੱਥੋਂ ਵੀ ਮਿੱਟੀ ਲੈ ਕੇ ਆਇਆ। ਯਤਨ ਸੀ ਕਿ ਸ਼ਾਇਦ ਕਿਤੇ ਮੈਨੂੰ ਤ੍ਰਿਪਤੀ ਮਿਲ ਜਾਏ, ਕਿਤੇ ਰਜੇਵਾ ਮਿਲ ਜਾਏ, ਪਰ ਇਸ ਨੂੰ ਚੰਦਰਮਾ ਦੀ ਖੋਜ ਵੀ ਨਹੀਂ ਰਜਾ ਸਕੀ। ਇੱਕ ਅਦੀਬ ਦਾ ਬੜਾ ਪਿਆਰਾ ਕਥਨ ਹੈ, ਉਹ ਕਹਿੰਦੇ ਨੇ, ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ। ਇਹਨੇ ਸੂਰਜ ਦੀ ਸਾਗਰ ਦੀ ਗਹਿਰਾਈ ਨੂੰ ਵੀ ਨਾਪ ਲਿਆ ਕਿ ਕਿੰਨਾ ਗਹਿਰਾ ਹੈ। ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ, ਕੋਈ ਵਿੱਚ ਆਕਾਸ਼ ਦੇ ਪਿਆ ਖੋਜ ਕਰੇਂਦਾ ਜਾਪੇ। ਕਾਦਰ ਦੀ ਕੁਦਰਤ ਨੂੰ ਲੱਭਦੇ ਸਦੀਆਂ ਤੋਂ ਵਿਗਿਆਨੀ, ਐ ਪਰ ਬੁਰੀ ਤਰ੍ਹਾਂ ਇਹ ਹਾਰੇ ਲੱਭਦੇ ਆਪਣੇ ਆਪੇ। ਇਹ ਮਨੁੱਖ ਆਪਣੇ ਆਪ ਦੀ ਖੋਜ ਨਾ ਕਰ ਸਕਿਆ ਔਰ ਇਹ ਬੰਦਾ ਬੁਰੀ ਤਰ੍ਹਾਂ ਹਾਰ ਗਿਆ ਹੈ। ਇਹ ਖਾਲੀ ਹੱਥ ਇਸ ਨੂੰ ਸੰਸਾਰ ਤੋਂ ਜਾਣਾ ਪਿਆ, ਕਿਉਂਕਿ ਤ੍ਰਿਪਤੀ ਨਹੀਂ ਮਿਲੀ, ਇਸ ਨੂੰ ਰਜੇਵਾ ਨਹੀਂ ਮਿਲਿਆ। ਬਿਨਾਂ ਸੰਤੋਖ ਨਹੀਂ ਕੋਈ ਰੱਜ, ਸੁਪਨ ਮਨੋਰਥ ਬਿਰਥੇ ਸਭ ਕਾਜ ਹੈ। ਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੇ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਹੈ। ਕਹਿੰਦੇ ਨੇ, ਤੂੰ ਆਪਣੇ ਅੰਦਰ ਦੀ ਖੋਜ ਕਰ। ਜਿਸ ਦਿਨ ਅੰਦਰ ਦੀ ਖੋਜ ਕੀਤੀ, ਉਸ ਦਿਨ ਅੰਦਰੋਂ ਪਰਮਾਤਮਾ ਮਿਲੇਗਾ। ਪਰ ਹਕੀਕਤ ਇਹ ਹੈ ਕਿ ਇਸ ਨੂੰ ਹਰ ਚੀਜ਼ ਬਾਹਰੋਂ ਮਿਲੀ ਹੈ। ਖਿਆਲ ਕਰਿਓ, ਇਸ ਨੂੰ ਧਨ ਪਦਾਰਥ ਬਾਹਰੋਂ ਮਿਲਿਆ, ਸੋਨਾ ਚਾਂਦੀ ਇਸ ਨੂੰ ਬਾਹਰੋਂ ਮਿਲਿਆ, ਭੈਣ ਭਰਾ ਇਸ ਨੂੰ ਬਾਹਰੋਂ ਮਿਲੇ ਨੇ, ਰਿਸ਼ਤੇਦਾਰ ਇਸ ਨੂੰ ਬਾਹਰੋਂ ਮਿਲੇ ਨੇ, ਪਰਿਵਾਰ ਇਸ ਨੂੰ ਬਾਹਰੋਂ ਮਿਲਿਆ। ਇਹਨੇ ਸੋਚਿਆ ਕਿ ਹੋ ਸਕਦਾ ਨਿਰੰਕਾਰ ਵੀ ਕਿਤੇ ਬਾਹਰੋਂ ਮਿਲ ਜਾਏ। ਇਹਨੇ ਯਤਨ ਕੀਤਾ ਉਸ ਪਰਮਾਤਮਾ ਦੀ ਖੋਜ ਦਾ, ਪਰ ਸਰੋਤ ਗਲਤ ਸੀ। ਤੇ ਬਾਹਰੋਂ ਖੋਜ ਕਰਦਾ ਰਿਹਾ, ਪਰ ਮੇਰੇ ਸਾਹਿਬ ਜੀ ਕਹਿੰਦੇ ਨੇ, ਪਿਆਰਿਆ ਬਾਹਰੋਂ ਤੈਨੂੰ ਪਰਮਾਤਮਾ ਨਹੀਂ ਮਿਲਣਾ, ਇਹ ਤੇ ਜਦੋਂ ਮਿਲੇਗਾ ਨਾ, ਇਹ ਅੰਦਰੋਂ ਮਿਲੇਗਾ। ਪਰ ਇਸ ਨੇ ਖੋਜ ਬਾਹਰ ਦੀ ਕੀਤੀ, ਬਾਹਰ ਲੱਭਦਾ ਰਿਹਾ। ਬਾਬਾ ਫਰੀਦ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ। ਬਾਬਾ ਜੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੇ ਨਸੀ ਰੱਬ ਹਿਆਲੇ ਜੰਗਲ ਕਿਆ ਟੁੰਡੇ। ਕਹਿੰਦੇ ਨੇ ਪਰਮਾਤਮਾ ਤੇ ਤੇਰੇ ਅੰਦਰ ਸੀ ਪਰ ਤੂੰ ਬਾਹਰ ਹੀ ਲੱਭਦਾ ਰਿਹਾ। ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਏ। ਕਹਿੰਦੇ ਨੇ ਕਿੱਥੇ ਤੂੰ ਬਾਹਰ ਜੰਗਲਾਂ ਵਿੱਚ ਲੱਭਦਾ ਫਿਰਨਾ, ਕਾਹੇ ਰੇ ਬਨ ਖੋਜਣ ਜਾਏ। ਉਹ ਸਾਰੇ ਥਾਵਾਂ ਤੇ ਵਿਆਪਕ ਹੈ ਸਰਬ ਨਿਵਾਸੀ, ਪਰ ਇੱਕ ਕਮਾਲ ਦੀ ਗੱਲ ਕਹਿ ਦਿੱਤੀ ਸਦਾ ਅਲੇਪਾ। ਉਹ ਹੈ ਵੀ ਸਾਰੇ ਥਾਵਾਂ ਤੇ ਹੈ ਪਰ ਅਲੇਪ ਵੀ ਹੈ। ਅਲੇਪ ਹੈ ਕਿਉਂਕਿ ਉਹ ਨਿਰੰਜਨ ਹੈ, ਉਹ ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੂੰ ਹੀ ਸੰਗ ਸਮਾਈ ਕਿ ਮੇਰੇ ਪਿਆਰਿਆਂ ਤੇ ਤੇਰੇ ਨਾਲ ਹੀ ਹੈ, ਤੂੰ ਕਿੱਥੇ ਬਾਹਰ ਲੱਭਦਾ ਫਿਰਨਾ। ਤੇ ਸਵਾਲ ਪੈਦਾ ਹੋ ਗਿਆ ਕਿ ਮਹਾਰਾਜ ਜੇ ਨਾਲ ਹੈ ਤੂੰ ਨਜ਼ਰ ਕਿਉਂ ਨਹੀਂ ਆਉਂਦਾ, ਜੇ ਨਾਲ ਹੈ ਤੇ ਕਾਰਨ ਕੀ ਹੈ ਕਿ ਦਿਸਦਾ ਕਿਉਂ ਨਹੀਂ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਤੇ ਮੱਧ ਜੇ ਬਾਸ ਬਸਤ ਹੈ, ਕਹਿੰਦੇ ਨੇ ਫੁੱਲ ਦੇ ਵਿੱਚ ਸੁਗੰਧੀ ਤੇ ਹੈ ਪਰ ਕਿਤੇ ਨਜ਼ਰ ਆਉਂਦੀ। ਕੋਈ ਬੰਦਾ ਇਹ ਆਖੇ ਕਿ ਮੈਂ ਇਸ ਸੁਗੰਧੀ ਨੂੰ ਵੇਖ ਲਵਾਂ, ਅੱਖਾਂ ਦੇ ਨਾਲ ਉਹ ਨਜ਼ਰ ਨਹੀਂ ਆਏਗੀ, ਉਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ। ਤੇ ਮੱਧ ਜੋ ਬਾਸ ਬਸਤ ਹੈ, ਨੁੱਕਰ ਮਾਏ ਜੈਸੇ ਸ਼ਾਈ ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਪਾਈ। ਕਿੰਨੇ ਪਿਆਰਿਆ, ਇਸੇ ਤਰ੍ਹਾਂ ਉਹ ਪਰਮਾਤਮਾ ਤੇ ਹਰ ਵੇਲੇ ਤੇਰੇ ਅੰਦਰ ਵਸ ਰਿਹਾ ਪਰ ਉਸ ਨੂੰ ਜਦੋਂ ਵੀ ਲੱਭਣਾ ਨਾ, ਉਹਨੂੰ ਅੰਦਰੋਂ ਪ੍ਰਾਪਤ ਕਰੀ। ਅੰਦਰੋਂ ਪ੍ਰਾਪਤੀ ਹੋਵੇਗੀ ਤੇ ਹੋਵੇਗੀ ਕਿਵੇਂ, ਆਪਣੇ ਯਤਨਾਂ ਨਾਲ ਨਹੀਂ। ਆਪਣ ਲੀਆ ਜੇ ਮਿਲੇ ਵਿਛੜ ਕਿਉਂ ਰਵਾਨਾ, ਆਪਣੇ ਯਤਨਾਂ ਨਾਲ ਨਹੀਂ ਹੋਣੀ ਫਿਰ ਕਿਵੇਂ ਹੋਵੇਗੀ, ਗੁਰੂ ਦੀ ਪ੍ਰਾਪਤੀ ਦੇ ਨਾਲ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰਮਤ ਨਗਰੀ ਖੋਜ ਖੋਜਾਈ। ਇਸ ਨਗਰੀ ਨੂੰ ਅੰਦਰੋਂ ਖੋਜਿਆ ਪਰ ਕਿਵੇਂ, ਗੁਰੂ ਦੀ ਮੱਤ ਅਨੁਸਾਰ। ਔਰ ਜਦੋਂ ਅੰਦਰੋਂ ਖੋਜ ਕੀਤੀ ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਫਿਰ ਉਸ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਪਰ ਮੈਂ ਫਿਰ ਬੇਨਤੀ ਕਰਾਂ, ਇੱਥੇ ਗੁਰੂ ਦੀ ਲੋੜ ਹੈ। ਗੁਰੂ ਤੋਂ ਬਗੈਰ ਉਸ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ। ਪਰਮਾਤਮਾ ਅੰਦਰ ਹੈ, ਅੰਦਰੋਂ ਮਿਲੇਗਾ ਪਰ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ। ਇਸ ਕਰਕੇ ਗੁਰੂ ਦੀ ਮੱਤ ਲੈਣੀ ਹੀ ਪੈਂਦੀ ਹੈ। ਹਰੀ ਹਰਿ ਨਾਮ ਪਦਾਰਥ ਪਾਈ। ਕਹਿੰਦੇ ਨੇ ਜਦੋਂ ਅੰਦਰੋਂ ਖੋਜ ਕੀਤੀ ਤੇ ਹਰੀ ਦੇ ਨਾਮ ਦੀ ਪ੍ਰਾਪਤੀ ਹੋ ਗਈ, ਅੰਦਰੋਂ ਨਾਮ ਦੀ ਪ੍ਰਾਪਤੀ ਹੋ ਗਈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧ ਨਾ ਆਇਆ। ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਧਰਮ ਭਲਾਇਆ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਨੇ ਉਹ ਨਾਮ ਰੂਪੀ ਅੰਮ੍ਰਿਤ ਤੇ ਹਿਰਦੇ ਦੇ ਅੰਦਰ ਹੀ ਸੀ ਪਰ ਮਨਮੁੱਖ ਬੰਦੇ ਨੂੰ ਇਸ ਦੇ ਸਵਾਦ ਦਾ ਨਹੀਂ ਪਤਾ ਲੱਗਦਾ। ਜਿਵੇਂ ਮਿਰਗ ਦੀ ਨਾਭੀ ਵਿੱਚ ਕਸਤੂਰੀ ਹੈ ਪਰ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕਸਤੂਰੀ ਤੇ ਮੇਰੇ ਕੋਲ ਹੈ। ਉਹ ਬਾਹਰ ਲੱਭਦਾ ਲੱਭਦਾ ਇੰਨਾ ਕੁ ਦੌੜਦਾ ਕਿ ਭਟਕਦਿਆਂ ਇੱਕ ਦਿਨ ਮੌਤ ਹੋ ਜਾਂਦੀ ਹੈ ਪਰ ਉਹ ਕਸਤੂਰੀ ਤੱਕ ਨਹੀਂ ਪਹੁੰਚ ਸਕਦਾ। ਇਸੇ ਤਰ੍ਹਾਂ ਹੀ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਗੁਰੂ ਨੇ ਮੱਤ ਦਿੱਤੀ ਤੇ ਨਾਮ ਰੂਪੀ ਪਦਾਰਥ ਜਿਹੜਾ ਸੀ ਨਾ, ਉਹ ਅੰਦਰੋਂ ਹੀ ਪ੍ਰਾਪਤ ਹੋ ਗਿਆ।
ਮੇਰੇ ਮਨ ਹਰਿ ਹਰਿ ਸ਼ਾਂਤ ਵਸਾਈ।
ਉਸ ਪਰਿਪੂਰਨ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਜਦੋਂ ਨਾਮ ਦੀ ਪ੍ਰਾਪਤੀ ਹੋ ਗਈ ਤੇ ਫਿਰ ਜਿਹੜੀ ਅੰਦਰ ਦੀ ਭਟਕਣਾ ਸੀ ਨਾ ਉਹ ਵੀ ਮਿਟ ਗਈ। ਫਿਰ ਅੰਦਰ ਨੂੰ ਸ਼ਾਂਤੀ ਮਿਲ ਗਈ, ਅੰਦਰ ਸ਼ਾਂਤ ਹੋ ਗਿਆ। ਨਾਮ ਤੋਂ ਬਗੈਰ ਅੰਦਰ ਦੀ ਸ਼ਾਂਤੀ ਨਹੀਂ ਮਿਲ ਸਕਦੀ। ਨਾਮ ਤੋਂ ਬਿਨਾਂ ਇਹ ਭਟਕਣਾ ਜਿਹੜੀ ਇਹ ਕਦੇ ਨਹੀਂ ਮਿਟ ਸਕਦੀ ਹੈ।
ਸਿਨਾ ਅਗਨ ਬੁਝੀ ਖਿਲ ਅੰਤਰ, ਗੁਰ ਮਿਲਿਆ ਸਭ ਭੁੱਖ ਗਵਾਈ।
ਇੱਕ ਖੇਣ ਅੰਦਰ ਹੀ ਕਹਿੰਦੇ ਨੇ ਕਿ ਤ੍ਰਿਸ਼ਨਾ ਦੀ ਜਿਹੜੀ ਅੱਗ ਸੀ ਨਾ ਉਹ ਬੁੱਝ ਗਈ। ਗੁਰੂ ਦੇ ਮਿਲਣ ਦੇ ਨਾਲ ਗੁਰੂ ਨੇ ਨਾਮ ਦੀ ਦਾਤ ਦੇ ਦਿੱਤੀ, ਅੰਦਰ ਤ੍ਰਿਸ਼ਨਾ ਦੀ ਅੱਗ ਜਿਹੜੀ ਸੀ ਉਹ ਮਿਟ ਗਈ। ਔਰ ਕੇਵਲ ਅੱਗ ਹੀ ਨਹੀਂ ਮਿਟੀ, ਸਾਰੀ ਤਰ੍ਹਾਂ ਦੀ ਜਿੰਨੀਆਂ ਵੀ ਭੁੱਖਾਂ ਸਨ ਨਾ ਉਹ ਸਾਰੀਆਂ ਭੁੱਖਾਂ ਵੀ ਮਿਟ ਗਈਆਂ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਹਰੇਕ ਤਰ੍ਹਾਂ ਦੀ ਭੁੱਖ ਜਿਹੜੀ ਸੀ ਨਾ ਉਹ ਫਿਰ ਮਿਟ ਗਈ ਜਦੋਂ ਗੁਰੂ ਨੇ ਕਿਰਪਾ ਕੀਤੀ। ਔਰ ਸੱਚ ਜਾਣਿਓ ਜਿੰਨੀ ਦੇਰ ਗੁਰੂ ਦੇ ਨਾਲ ਸਾਂਝ ਨਹੀਂ ਪੈਂਦੀ ਉਨੀ ਦੇਰ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਕੋਈ ਮਿਟਾ ਨਹੀਂ ਦੇ ਸਕਦਾ। ਤੇ ਜਿੰਨਾ ਚਿਰ ਅੰਦਰ ਤ੍ਰਿਸ਼ਨਾ ਦੀ ਅੱਗ ਹੋਵੇ ਨਾ ਮੈਂ ਬੇਨਤੀ ਕਰਾਂ ਉਹ ਬਾਹਰ ਵੀ ਅੱਗ ਹੀ ਸੁੱਟਦੇ ਫਿਰਦੇ ਨੇ ਜਿਨ੍ਹਾਂ ਦੇ ਅੰਦਰ ਅੱਗ ਹੈ। ਮਨੁੱਖ ਦੀ ਯਾਤਰਾ ਅੰਦਰੋਂ ਬਾਹਰ ਨੂੰ ਚੱਲਦੀ ਹੈ। ਜੋ ਬੰਦੇ ਦੇ ਅੰਦਰ ਹੈ ਨਾ ਜੀ ਉਹ ਬਾਹਰ ਪ੍ਰਗਟ ਹੋ ਜਾਂਦਾ। ਜਿਸ ਬੰਦੇ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਹੈ ਉਹ ਤੇ ਜਦੋਂ ਗੱਲ ਵੀ ਕਰਦੇ ਨੇ ਨਾ ਤੇ ਦੂਜੇ ਦਾ ਹਿਰਦਾ ਸਾੜ ਕੇ ਸਵਾਹ ਕਰ ਦਿੰਦੇ ਨੇ ਕਿਉਂਕਿ ਅੱਗ ਅੰਦਰ ਹੈ। ਜੋ ਅੰਦਰ ਹੈ ਉਹ ਬਾਹਰ ਪ੍ਰਗਟ ਹੋਏਗਾ। ਜੋ ਜੀ ਹੋਏ ਸੋ ਉਗੋਏ ਮੂੰਹ ਕਾ ਕਹਿਆ ਵਾਹੋ। ਜੋ ਅੰਦਰ ਹੈ ਉਹ ਜ਼ਬਾਨ ਰਾਹੀਂ ਬਾਹਰ ਪ੍ਰਗਟ ਹੋ ਜਾਏਗਾ। ਜਿਸ ਦੇ ਅੰਦਰ ਸੀਤਲਤਾ ਹੈ ਉਹ ਗੱਲ ਵੀ ਕਰੇਗਾ ਤੇ ਦੂਜੇ ਦੇ ਹਿਰਦੇ ਨੂੰ ਠਾਰ ਦੇਵੇਗਾ, ਠੰਡ ਪੈ ਜਾਏਗੀ। ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਨਾ ਕਿ ਫਲਾਣਾ ਮਨੁੱਖ ਤੇ ਗੱਲ ਕਰਦਾ ਤੇ ਅੰਦਰ ਨੂੰ ਠੰਡ ਪੈ ਜਾਂਦੀ ਹੈ। ਕਾਰਨ ਕੀ ਹੈ? ਕਿਉਂਕਿ ਅੰਦਰ ਸੀਤਲਤਾ ਹੈ ਉਹਦੇ ਬੋਲਾਂ ਵਿੱਚ ਵੀ ਸੀਤਲਤਾ ਹੋਵੇਗੀ। ਇਹ ਤੁਸੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਸ਼ਹੀਦੀ ਦਿਹਾੜਾ ਅਸੀਂ ਮਨਾਇਆ। ਸਾਰਾ ਸਿੱਖ ਜਗਤ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਬੈਠੇ ਨੇ ਸਾਰਿਆਂ ਨੇ ਮਨਾਇਆ। ਪਰ ਇੱਕ ਚੀਜ਼ ਜੋ ਸਾਹਮਣੇ ਆਉਂਦੀ ਹੈ ਕਿ ਧੰਨ ਗੁਰੂ ਅਰਜਨ ਦੇ ਮਹਾਰਾਜ ਸ਼ਾਂਤੀ ਦੇ ਪੁੰਜ ਨੇ। ਪਰ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤਪਾਉਣ ਦਾ ਬੜਾ ਯਤਨ ਕੀਤਾ ਗਿਆ। ਕਿਉਂ? ਕਿੰਨਾ ਨੇ ਯਤਨ ਕੀਤਾ ਜਿਹੜੇ ਆਪ ਤਪੇ ਹੋਏ ਸਨ, ਜਿਨ੍ਹਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲ ਰਹੀ ਸੀ, ਜਿਨ੍ਹਾਂ ਦੇ ਅੰਦਰ ਈਰਖਾ ਦੀ ਅੱਗ ਬਲ ਰਹੀ ਸੀ ਨਾ ਉਹਨਾਂ ਨੇ ਯਤਨ ਕੀਤਾ ਕਿ ਇਹ ਸ਼ਾਂਤ ਕਿਉਂ ਰਹਿਣ, ਇਹਨਾਂ ਨੂੰ ਵੀ ਕਿਸੇ ਤਰ੍ਹਾਂ ਤਪਾਇਆ ਜਾਏ। ਯਤਨ ਇਹ ਸੀ ਕਿ ਇਹਨਾਂ ਨੂੰ ਵੀ ਤਪਾਇਆ ਜਾਏ। ਮੈਂ ਬੇਨਤੀ ਕਰਾਂ, ਬੰਦੇ ਦਾ ਇੱਕ ਸੁਭਾਅ ਹੈ ਕਿ ਬੰਦਾ ਆਪਣਾ ਦੁੱਖ ਬਰਦਾਸ਼ਤ ਕਰ ਲੈਂਦਾ ਜੇ ਦੂਜੇ ਦਾ ਸੁੱਖ ਨਹੀਂ ਜੇ ਬਰਦਾਸ਼ਤ ਕਰ ਸਕਦਾ। ਮਨੁੱਖ ਦਾ ਇੱਕ ਸੁਭਾਅ ਹੈ ਕਿ ਬੰਦਾ ਆਪਣੀ ਢਹਿੰਦੀ ਕਲਾ ਬਰਦਾਸ਼ਤ ਕਰ ਲੈਂਦਾ ਪਰ ਦੂਜੇ ਦੀ ਚੜ੍ਹਦੀ ਕਲਾ ਇਹਦੇ ਕੋਲੋਂ ਬਰਦਾਸ਼ਤ ਨਹੀਂ ਜੇ ਹੁੰਦੀ। ਬੰਦਾ ਅੰਦਰ ਦੀ ਅੱਗ ਬਰਦਾਸ਼ਤ ਕਰ ਲੈਂਦਾ ਪਰ ਦੂਜੇ ਦੀ ਸੀਤਲਤਾ ਇਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਯਤਨ ਸੀ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੀ ਤਪਾਓ। ਔਰ ਜ਼ਿੰਦਗੀ ਦਾ ਹਰ ਲਮਹਾ ਜਿਹੜਾ ਸੀ ਨਾ ਉਹ ਤੱਤੀ ਤਵੀ ਬਣਿਆ ਰਿਹਾ। ਭਰਾ ਦੇ ਅੰਦਰ ਈਰਖਾ ਦੀ ਅੱਗ ਬਲ ਰਹੀ ਹੈ, ਜਹਾਂਗੀਰ ਦੇ ਅੰਦਰ ਅੱਗ ਬਲ ਰਹੀ ਹੈ, ਚੰਦੂ ਦੇ ਅੰਦਰ ਵੀ ਅੱਗ ਹੈ। ਇਹ ਸਾਰੇ ਤੇ ਤਪੇ ਹੋਏ ਸਨ, ਸਾਰੇ ਅੰਦਰੋਂ ਈਰਖਾ ਦੀ ਅੱਗ ਵਿੱਚ ਸੜੇ ਨੇ। ਤੇ ਇਹਨਾਂ ਨੇ ਪਤਾ ਕੀ ਸੋਚਿਆ? ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤਪਾਓ, ਇਹਨਾਂ ਨੂੰ ਵੀ ਤਪਾਇਆ ਜਾਏ। ਔਰ ਦਿਨ ਵੀ ਉਹ ਚੁਣੇ ਗਏ ਕਿ ਜਦੋਂ ਸੂਰਜ ਵੀ ਤਪਿਆ ਹੋਇਆ ਹੈ, ਜੇਠ ਦਾ ਮਹੀਨਾ ਪੂਰਾ ਤਪਿਆ ਔਰ ਇਹਦੀ ਅਗਨ ਦੇ ਨਾਲ ਧਰਤੀ ਵੀ ਪੂਰੀ ਤਪੀ ਹੋਈ ਹੈ। ਤੇ ਯਤਨ ਕਿ ਗੁਰੂ ਅਰਜਨ ਦੇਵ ਮਹਾਰਾਜ ਕਿਉਂ ਸੀਤਲਤਾ ਵਿੱਚ ਰਹੇ, ਕਿਉਂ ਸ਼ਾਂਤ ਰਹਿਣ, ਇਹਨਾਂ ਨੂੰ ਵੀ ਤਪਾਇਆ ਜਾਏ। ਇੱਕ ਅਦੀਬ ਨੇ ਬੜਾ ਪਿਆਰਾ ਬਚਨ ਕਿਹਾ, ਉਹ ਕਹਿੰਦੇ ਨੇ ਸੂਰਜ ਤਪਿਆ ਜੇਠ ਵੀ ਤਪਿਆ ਧਰਤੀ ਦਾ ਤਪੇ ਤਰੂਰ ਲੋਰੀ ਤਪ ਗਈ ਦੇਵ ਵੀ ਤਪ ਗਈ ਤਪਿਆ ਦੇਵ ਦੇ ਵਿੱਚ ਨੀਰ ਇਹ ਸਾਰੇ ਹੀ ਤਪ ਗਏ। ਸੁਨ ਹੀ ਤਪਿਆ ਸੁਨ ਵੀ ਤਪਿਆ ਤਪਿਆ ਬਾਦਸ਼ਾਹ ਜਹਾਂਗੀਰ ਚੰਦੂ ਤਪਿਆ ਰੇਤ ਵੀ ਤਪ ਗਈ ਤਪਿਆ ਪ੍ਰਿਥਿਆ ਵੱਡਾ ਵੀਰ ਵੱਡਾ ਭਰਾ ਪ੍ਰਿਥੀ ਚੰਦ ਵੀ ਈਰਖਾ ਦੀ ਅੱਗ ਵਿੱਚ ਤਪਿਆ ਹੋਇਆ, ਚੰਦੂ ਵੀ ਤਪਿਆ ਹੋਇਆ, ਅੱਜ ਰੇਤ ਵੀ ਪੂਰੀ ਤਪ ਗਈ। ਪਰ ਕਮਾਲ ਦੀ ਗੱਲ ਹੈ, ਪਰ ਕੂੜ ਦੇ ਬੱਦਲਾਂ ਓਲੇ ਪਾਣੀ ਦਾ ਚੰਨ ਤਾਂ ਛੱਪ ਨਾ ਸਕਿਆ ਅੱਜ ਤਪਿਆ ਨੇ ਬਹੁਤ ਤਪਾਇਆ ਪਰ ਗੁਰੂ ਅਰਜਨ ਤਪ ਨਾ ਸਕਿਆ ਗੁਰੂ ਅਰਜਨ ਦੇ ਮਹਾਰਾਜ ਨੂੰ ਨਹੀਂ ਤਪਾ ਸਕੇ। ਉਹ ਤੱਤੀ ਤਵੀ ਤੇ ਬੈਠ ਕੇ ਵੀ ਗੀਤ ਗਾਉਂਦੇ ਰਹੇ। ਅਸੀਂ ਵੇਖਦੇ ਹਾਂ ਜਿੱਥੇ 12 ਮਹੀਨੇ ਬਰਫ ਪੈਂਦੀ ਹੈ ਨਾ ਉੱਥੇ ਵੀ ਲੋਕ ਇੰਨੇ ਤਪੇ ਹੋਏ ਨੇ ਗੱਲ ਕਰਦੇ ਨੇ ਤੇ ਦੂਜੇ ਦਾ ਹਿਰਦਾ ਸਾੜ ਕੇ ਸਵਾਹ ਕਰ ਦਿੰਦੇ ਨੇ। ਕੋਈ ਕੈਲਾਸ਼ ਪਰਬਤ ਤੇ ਵੀ ਭਸਮਾ ਸੁਰ ਨਜ਼ਰ ਆਉਂਦਾ ਪਰ ਰੂਹੇ ਜ਼ਮੀਨ ਤੇ ਪਹਿਲੀ ਵਾਰ ਵੇਖਿਆ ਕਿ ਕੋਈ ਬੈਠਾ ਤੱਤੀ ਤਵੀ ਤੇ ਰਸਨਾ ਤੇ ਇੱਕ ਵੀ ਸੜਿਆ ਬੋਲ ਨਹੀਂ ਤੇ ਬੋਲ ਕਿਹੜੇ ਨੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸ਼ਾਂਤੀ ਦੇ ਪੁੰਜ ਨੇ ਸ਼ਹੀਦਾਂ ਦੇ ਸਰਤਾਜ ਨੇ ਜਿਨ੍ਹਾਂ ਨੇ ਏਡੀ ਮਹਾਨ ਕਿਰਪਾ ਕੀਤੀ ਜਿਨ੍ਹਾਂ ਨੇ ਗੁਰਬਾਣੀ ਤੇ ਕੁਰਬਾਨੀ ਦੀ ਨੀਂਹ ਰੱਖੀ ਹੈ। ਗੁਰਬਾਣੀ ਨਹੀਂ ਦਿੱਤੀ ਕੁਰਬਾਨੀ ਨਹੀਂ ਦਿੱਤੀ। ਔਰ ਕਮਾਲ ਦੀ ਗੱਲ ਹੈ ਇੱਕ ਸ਼ਾਇਰ ਨੇ ਬੜਾ ਹੀ ਸੁੰਦਰ ਕਿਹਾ, ਕਹਿੰਦੇ ਨੇ ਕਿ ਜਦੋਂ ਬੈਠੇ ਸਨ ਲਾਹੌਰ ਦੀ ਧਰਤੀ ਤੇ ਇੱਕ ਅਦੀਬ ਕਹਿੰਦਾ ਕਿ ਜਦ ਆਈਆਂ ਧੁੱਪਾਂ ਜੇਠ ਦੀਆਂ ਧਰਤੀ ਜਦ ਲਾਵਾ ਹੋ ਭੜਕੀ ਜਦ ਜਹਾਂਗੀਰ ਤੇ ਚੰਦੂ ਦੀ ਅੱਗ ਬੇਲਦੀ ਆਵਾ ਹੋ ਭੜਕੀ ਜਦ ਲਾਵੇ ਤੇ ਲੋਹ ਧਰੀ ਗਈ ਜਦ ਦਿਨ ਆਇਆ ਕੁਰਬਾਨੀ ਦਾ ਉਹ ਮਸਤ ਸਮਾਧੀ ਲਾ ਬੈਠਾ ਲੋਹ ਉੱਤੇ ਹੀ ਚੰਨ ਪਾਨੀ ਦਾ। ਜਦ ਜਹਾਂ ਕਹਿੰਦੇ ਨੇ ਜਦ ਮੀਆਂ ਮੀਰ ਦੇ ਸੀਨੇ ਵਿੱਚ ਦਿਲ ਸੜ ਕੇ ਕੋਲੇ ਹੋਣ ਲੱਗਾ ਭੱਠੀ ਦੀ ਅੱਗ ਬਜਾਵਣ ਲਈ ਉਹ ਲੋਹ ਤੇ ਆ ਕੇ ਰੋਣ ਲੱਗਾ ਤੇ ਕੀ ਕਹਿੰਦੇ ਨੇ ਕਿੱਥੇ ਹੋ ਇਹ ਕੀ ਹੁੰਦਾ ਅਰਜਨ ਜੀ ਕੀ ਪੈ ਕਰਦੇ ਹੋ ਉਹ ਹੰਸ ਅਮਰਤੀ ਸਰਵਰ ਦੇ ਕਿਉਂ ਅੱਗ ਅੰਦਰ ਪੈ ਕਰਦੇ ਹੋ। ਤਦ ਹੱਸ ਕੇ ਗੁਰੂ ਅਰਜਨ ਨੇ ਤੂੰ ਫਕਰਾ ਰਮਜ ਪਛਾਣੀ ਨਹੀਂ ਮੈਂ ਤੇਰੇ ਦਿਲ ਦੀ ਜਾਣ ਗਿਆ ਤੂੰ ਮੇਰੇ ਦਿਲ ਦੀ ਜਾਣੀ ਨਹੀਂ ਮੈਂ ਧਰਨੀਆਂ ਹੈ ਸਨ ਦੋ ਨੀਆਂ ਬੜੇ ਕਮਾਲ ਦੀ ਗੱਲ ਹੈ ਮੈਂ ਧਰਨੀਆਂ ਹੈ ਸਨ ਦੋ ਨੀਆਂ ਇੱਕ ਇਹ ਤੇ ਇੱਕ ਹਰ ਮੰਦਰ ਦੀ ਇਹ ਮੈਂ ਰੱਖਾਂ ਉਹ ਤੂੰ ਰੱਖੇ ਇਹ ਚਾਹ ਸੀ ਮੇਰੇ ਅੰਦਰ ਦੀ ਉਸ ਮੰਦਰ ਅੰਦਰ ਸ਼ਰਧਾ ਦਾ ਇੱਟ ਚੂਨਾ ਗਾਰਾ ਲੱਗਦਾ ਏ ਇਹ ਮੰਦਰ ਬਣਦਾ ਤਦ ਫਕਰਾ ਜਦ ਲਈ ਵਿਦੇਸ਼ਾ ਲੱਗਦਾ ਏ। ਕਹਿੰਦੇ ਨੇ ਉਸ ਮੰਦਰ ਅੰਦਰ ਗਾਵੇਗੀ ਜਸ ਰੱਬ ਦਾ ਸਭਾ ਮਰੀਦਾਂ ਦੀ ਇਸ ਮੰਦਰ ਨੂੰ ਰੰਗ ਲਾਵੇਗੀ ਰੱਤ ਮੇਰੇ ਅਮਰ ਸ਼ਹੀਦਾਂ ਦੀ ਮੈਂ ਸਿਰ ਥੰਮੀ ਲਾ ਜਾਵਾਂਗਾ ਹੱਡੀਆਂ ਦੀ ਛੱਤ ਪਾ ਜਾਵਾਂਗਾ ਜਿਸ ਵਿੱਚ ਸ਼ਹੀਦਾਂ ਵਸਣਾ ਏ ਮੈਂ ਮੰਦਰ ਉਹ ਬਣਾਵਾਂਗਾ ਉਹ ਤੇਰੀ ਹੈ ਉਹ ਮੇਰੀ ਹੈ ਦੋਵਾਂ ਦੀਆਂ ਦੋਵੇਂ ਯਾਦਾਂ ਨੇ ਇੱਕ ਬਲੀਦਾਨ ਇੱਕ ਭਗਤੀ ਦੀ ਮਿੱਤਰਾਂ ਦੀਆਂ ਦੋ ਬੁਨਿਆਦਾਂ ਨੇ। ਗੁਰੂ ਸਵਾਰਿਓ ਸ਼ਹਾਦਤ ਦੀ ਨਹੀਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਰੱਖੀ ਔਰ ਦੱਸ ਦਿੱਤਾ ਹੈ ਕਿ ਜੇ ਅੱਗ ਦਾ ਸੁਭਾਅ ਇਹਨਾਂ ਸਾੜਨਾ ਤੇ ਅੱਗ ਨੂੰ ਆਪਣੇ ਸੁਭਾਅ ਵਿੱਚ ਕਾਇਮ ਰਹਿਣਾ ਚਾਹੀਦਾ। ਅਸੀਂ ਪੜ੍ਹਿਆ ਕਿ ਪ੍ਰਹਲਾਦ ਦਾ ਥੰਮ ਠੰਡਾ ਹੋ ਗਿਆ ਸੀ, ਮਨਸੂਰ ਤੁਰਨ ਲੱਗਿਆ ਤੇ ਅੰਗਾਰੇ ਠੰਡੇ ਹੋ ਗਏ, ਪਰ ਗੁਰੂ ਸਵਾਰੇ ਤਵੀ ਲਾਲ ਹੈ। ਇਹ ਕਬੀਬ ਨੇ ਬੜਾ ਪਿਆਰਾ ਕਿਹਾ, ਕਹਿੰਦੇ ਨੇ ਚੰਦੂ ਚੰਦਰਾ ਚੰਦ ਚੜਾਉਣ ਲੱਗਾ, ਲੱਗਾ ਕਹਿਣ ਕੇ ਮੋਤ ਪਾਓ ਛੇਤੀ, ਸੂਰਜ ਲਾ ਕੇ ਪੀਸ ਕੇ ਰੇਤ ਦੀ, ਅਰਜਣ ਗੁਰੂ ਦੇ ਸੀਸ ਵਿੱਚ ਪਾਓ ਛੇਤੀ। ਸਤਿਗੁਰੂ ਆਏ ਤੇ ਵੇਖ ਕੇ ਕਹਿਣ ਲੱਗੇ, ਲੋ ਤਾਣ ਦਾ ਤੁਸਾਨੂੰ ਢੰਗ ਕੋਈ ਨਹੀਂ, ਜਿਹੜਾ ਰੰਗ ਸ਼ਹੀਦੀ ਅੱਜ ਮੰਗਦੀ ਏ, ਇਸ ਲੋ ਤੇ ਜਾਪਦਾ ਰੰਗ ਕੋਈ ਨਹੀਂ। ਕਹਿਣ ਲੱਗੇ ਤੁਹਾਨੂੰ ਤੇ ਲੋਹ ਵੀ ਤਪਾਣੀ ਨਹੀਂ ਆਈ। ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਵੀ ਗੀਤ ਗਾਉਂਦੇ ਨੇ। ਕਾਰਨ ਕੀ ਏ ਕਿ ਅੰਦਰ ਨਾਮ ਦੀ ਸੀਤਲਤਾ ਹੈ। ਯਾਤਰਾ ਅੰਦਰੋਂ ਬਾਹਰ ਨੂੰ ਚੱਲੇਗੀ, ਜਿਹਦੇ ਅੰਦਰ ਨਾਮ ਹੈ ਜਿਹਦੇ ਅੰਦਰ ਸੀਤਲਤਾ ਹੈ, ਸੱਚ ਜਾਣਿਓ ਬਾਹਰ ਦੀ ਗਰਮੀ ਉਹਦਾ ਕੁਝ ਨਹੀਂ ਵਿਗਾੜ ਸਕਦੀ। ਸਾਈਂ ਸਾਈਂ ਨੂੰ ਕਿਹਾ ਛੋੜੋ ਪ੍ਰੀਤੀ ਚਾਮ ਸੇ, ਹੈ ਅੱਗ ਤਨ ਨੂੰ ਸਾੜ ਰਹੀ ਹਮ ਸ਼ਾਂਤ ਹੈ ਹਰੀ ਨਾਮ ਸੇ। ਕਹਿੰਦੇ ਨੇ ਕੀ ਹੋਇਆ ਜੇ ਅੱਗ ਤਨ ਨੂੰ ਤਪਾ ਰਹੀ ਏ, ਪਰ ਜਿਹੜਾ ਮਨ ਇਹਨਾਂ ਉਹ ਅੰਦਰੋਂ ਸੀਤਲ ਹੈ, ਅੰਦਰ ਨਾਮ ਦੀ ਸੀਤਲਤਾ ਹੈ। ਇੱਥੇ ਇੱਕ ਵਾਰੀ ਅਕਾਲੀ ਕੌਰ ਸਿੰਘ ਜੀ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੁਕ ਤਤਕਰਾ ਲਿਖਿਆ, ਬੜੇ ਵੱਡੇ ਵਿਦਵਾਨ ਔਰ ਬੜੀ ਉਹਨਾਂ ਨੇ ਮਿਹਨਤ ਕੀਤੀ ਹੈ ਕਸ਼ਮੀਰ ਦੀ ਧਰਤੀ ਤੇ ਰਹਿਣ ਵਾਲੇ, ਇੱਕ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਮੱਥਾ ਟੇਕਣ ਵਾਸਤੇ, ਦਰਸ਼ਨ ਕੀਤੇ। ਗਰਮੀ ਦਾ ਮੌਸਮ ਸੀ, ਪਰ ਕੀ ਵੇਖਿਆ ਕਿ ਉਹਨਾਂ ਨੇ ਬੜੇ ਮੋਟੇ ਵਸਤਰ ਪਹਿਨੇ ਹੋਏ ਨੇ, ਬੜੇ ਮੋਟੇ ਵਸਤਰ ਪਹਿਨੇ। ਤੇ ਕਿਸੇ ਪੁੱਛ ਲਿਆ, ਕਹਿਣ ਲੱਗੇ ਅਕਾਲੀ ਜੀ ਇੰਨੀ ਗਰਮੀ ਏ ਕਿ ਜਾਨ ਨਿਕਲਦੀ ਏ, ਪਰ ਤੁਸੀਂ ਇੰਨੇ ਮੋਟੇ ਵਸਤਰ ਪਹਿਨੇ ਨੇ ਕਿ ਤੁਹਾਨੂੰ ਗਰਮੀ ਨਹੀਂ ਲੱਗਦੀ। ਤੇ ਉਹਨਾਂ ਇੱਕ ਬੜੀ ਪਿਆਰੀ ਗੱਲ ਕਹੀ, ਕਹਿਣ ਲੱਗੇ ਸੱਜਣੋ ਹਕੀਕਤ ਇਹ ਹੈ ਕਿ ਮੈਨੂੰ ਅੱਜ ਤੱਕ ਪਤਾ ਹੀ ਨਹੀਂ ਗਰਮੀ ਹੁੰਦੀ ਕੀ ਏ, ਮੈਨੂੰ ਤਾਂ ਪਤਾ ਹੀ ਨਹੀਂ ਗਰਮੀ ਹੈ ਕੀ ਏ। ਕਿਉਂ? ਕਿਉਂਕਿ ਅੰਦਰ ਨਾਮ ਦੀ ਸੀਤਲਤਾ ਹੈ, ਅੰਦਰ ਜਿਨ੍ਹਾਂ ਦੇ ਬਾਣੀ ਵਸ ਜਾਂਦੀ ਹੈ ਨਾ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਮੇਰੇ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ, ਤ੍ਰਿਸ਼ਨਾ ਦੀ ਅੱਗ ਨੂੰ ਅੰਦਰੋਂ ਬੁਝਾ ਦਿੱਤਾ। ਔਰ ਕੇਵਲ ਤ੍ਰਿਸ਼ਨਾ ਦੀ ਅੱਗ ਨਹੀਂ, ਜਦੋਂ ਗੁਰੂ ਮਿਲ ਪਿਆ ਹਰੇਕ ਤਰ੍ਹਾਂ ਦੀਆਂ ਭੁੱਖਾਂ ਮਿਟਾ ਦਿੱਤੀਆਂ ਹਨ।
ਹਰ ਗੁਣ ਗਾਵਾ ਜੀਵਾ ਮੇਰੀ ਮਾਈ,
ਹੇ ਮੇਰੀ ਮਾਏ ਮੈਂ ਉਸ ਹਰੀ ਦੇ ਗੀਤ ਗਾਉਂਦਾ ਹਾਂ, ਔਰ ਹਰੀ ਦੇ ਗੀਤ ਗਾਉਣ ਦੇ ਨਾਲ ਮੈਨੂੰ ਆਤਮਕ ਜੀਵਨ ਮਿਲਦਾ ਹੈ। ਉਹਦੇ ਗੀਤ ਗਾਉਣ ਦੇ ਨਾਲ ਹੀ ਅੰਦਰ ਨੂੰ ਠੰਡ ਪੈਂਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣੇ ਔਖਾ ਸੱਚਾ ਨਾਉ, ਔਰ ਸੱਚ ਜਾਣਿਓ ਹੈ ਬੜਾ ਔਖਾ ਜੇ, ਨਾਮ ਜਪਣਾ ਹੈ ਬੜਾ ਕਠਿਨ ਹੈ। ਕਿਉਂ? ਕਾਰਨ ਕੀ ਹੈ ਕਿ ਤਨ ਦੀ ਯਾਤਰਾ ਜਿਹੜੀ ਹੈ ਨਾ ਇਹ ਬਾਹਰ ਚੱਲਦੀ ਹੈ, ਔਰ ਜਦੋਂ ਬੰਦਾ ਤਨ ਕਰਕੇ ਯਾਤਰਾ ਕਰਦਾ ਰੁਕਾਵਟਾਂ ਉਦੋਂ ਵੀ ਬੜੀਆਂ ਆਉਂਦੀਆਂ ਨੇ। ਪਰ ਮਨੁੱਖ ਨੇ ਅੱਜ ਵਿਗਿਆਨ ਨੇ ਇੰਨੀ ਕੋਈ ਤਰੱਕੀ ਕਰ ਲਈ ਕਿ ਬਾਹਰ ਦੀਆਂ ਰੁਕਾਵਟਾਂ ਤੋਂ ਇਹਨੇ ਨਿਜਾਤ ਪਾ ਲਈ ਹੈ। ਵੱਡੇ ਵੱਡੇ ਦਰਿਆਵਾਂ ਦੇ ਉੱਤੇ ਪੁਲ ਵੱਜ ਗਏ, ਹੋਰ ਬੜੇ ਇਸ ਨੇ ਸਾਧਨ ਜੁਟਾ ਲਏ ਕਿ ਬਾਹਰ ਦੀਆਂ ਰੁਕਾਵਟਾਂ ਤੋਂ ਕਿਸੇ ਤਰ੍ਹਾਂ ਬਚਿਆ ਜਾਏ। ਪਰ ਇੱਕ ਯਾਤਰਾ ਉਹ ਹੈ ਜਿਹੜੀ ਸੁਰਤ ਦੀ ਯਾਤਰਾ ਹੈ, ਇੱਕ ਤਾਂ ਯਾਤਰਾ ਬਾਹਰ ਦੀ ਹੈ ਨਾ ਸਰੀਰ ਦੀ ਯਾਤਰਾ, ਇੱਕ ਯਾਤਰਾ ਸੁਰਤ ਦੀ ਯਾਤਰਾ ਹੈ। ਔਰ ਸੁਰਤ ਦੀ ਯਾਤਰਾ ਜਿਹੜੀ ਹੈ ਇਹ ਇੰਦਰੀਆਂ ਦੇ ਵਿੱਚੋਂ ਲੰਘ ਕੇ ਜਾਂਦੀ ਹੈ। ਤੇ ਮੈਂ ਬੇਨਤੀ ਕਰਾਂ ਜਿੰਨੇ ਇੰਦਰੇ ਨੇ ਇਹਨਾਂ ਜੀਵਾਂ ਦੇ ਅੰਦਰ ਤੇ ਚਿੱਕੜ ਹੀ ਭਰਿਆ ਹੋਇਆ ਹੈ। ਔਰ ਜਿਹੜਾ ਚਿੱਕੜ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸੀ ਨਾ, ਸੱਚ ਜਾਣੇ ਉਸ ਤੋਂ ਕਈ ਗੁਣਾ ਵੱਧ ਚਿੱਕੜ ਅੱਜ ਅੰਦਰ ਹੈ। ਅੱਖਾਂ ਸਾਡਾ ਇੰਦਰਾਂ ਨੇ, ਪਰ ਅੱਖਾਂ ਦੇ ਵਿੱਚ ਪਰਾਏ ਰੂਪ ਦਾ ਚਿੱਕੜ, ਪਰਾਏ ਤਨ ਦਾ ਚਿੱਕੜ, ਪਰਾਏ ਧਨ ਦਾ ਚਿੱਕੜ ਭਰਿਆ ਪਿਆ, ਜਿਹਦੇ ਨਾਲ ਅੱਖਾਂ ਵੀ ਅਲੂਦ ਨੇ। ਕੰਨ ਸੁਣਨ ਵਾਸਤੇ ਇੰਦਰਾ ਦਿੱਤਾ, ਪਰ ਕੰਨਾਂ ਦੇ ਵਿੱਚ ਨਿੰਦਿਆ ਚੁਗਲੀ ਦਾ ਚਿੱਕੜ ਭਰਿਆ ਹੋਇਆ। ਇੱਥੇ ਬਸ ਨਹੀਂ, ਆਪਣੀ ਉਸਤਤ ਸੁਣਨ ਦਾ ਵੀ ਚਿੱਕੜ ਭਰਿਆ ਹੋਇਆ। ਮਨੁੱਖ ਚਾਹੁੰਦਾ ਕਿ ਮੈਂ ਆਪਣੀ ਉਸਤਤ ਸੁਣਾ, ਉੱਤੋਂ ਭਾਵੇਂ ਕਹੀ ਜਾਏ ਕਿ ਨਹੀਂ ਜੀ, ਐਵੇਂ ਫੋਕੀ ਵਡਿਆਈ ਨਹੀਂ ਕਰਨੀ ਚਾਹੀਦੀ, ਪਰ ਅੰਦਰੋਂ ਬੜੀ ਭੁੱਖ ਹੁੰਦੀ ਹੈ ਕਿ ਮੇਰੀ ਵਡਿਆਈ ਵੀ ਕੋਈ ਕਰੇ, ਕੋਈ ਚਾਰ ਸ਼ਬਦ ਕਵੇ। ਮੈਂ ਤੇ ਐਸਾ ਵੇਖਿਆ ਕਿ ਇੱਕ ਵਾਰੀ ਦਾਸ ਦੇ ਪਿਤਾ ਜੀ, ਉਹਨਾਂ ਨੇ ਇੱਕ ਰਾਗੀ ਸਿੰਘ ਦਾ ਨਾਮ ਅਨਾਊਂਸ ਕੀਤਾ ਤੇ ਭਾਈ ਸਾਹਿਬ ਸ਼ਬਦ ਵਰਤ ਦਿੱਤਾ ਕਿ ਭਾਈ ਸਾਹਿਬ ਭਾਈ ਫਲਾਣਾ ਸਿੰਘ ਜੀ ਕੀਰਤਨ ਕਰਨਗੇ। ਉਹਨਾਂ ਬੜਾ ਗੁੱਸਾ ਕੀਤਾ, ਕਹਿਣ ਲੱਗੇ ਹੱਦ ਹੋ ਗਈ, ਤੁਸੀਂ ਮੇਰੇ ਨਾਮ ਦੇ ਨਾਲ ਸੰਤ ਸ਼ਬਦ ਕਿਉਂ ਨਹੀਂ ਲਾਇਆ, ਮੈਨੂੰ ਕੇਵਲ ਭਾਈ ਕਿਉਂ ਆਖਿਆ। ਇੰਨੀ ਮਨੁੱਖ ਦੇ ਅੰਦਰ ਇਹ ਚਿੱਕੜ ਭਰਿਆ ਹੋਇਆ ਕਿ ਆਪਣੀ ਉਸਤਤ ਮੈਂ ਸੁਣਾ, ਆਪਣੀ ਉਸਤਤ ਸੁਣਨੀ ਹੈ। ਕੰਨਾਂ ਦੇ ਵਿੱਚ ਚਿੱਕੜ ਭਰਿਆ ਹੋਇਆ, ਸਪਰਸ਼ਤਾ ਦਾ ਚਿੱਕੜ ਹੈ ਚਮੜੀ ਦੇ ਵਿੱਚ, ਵਾਸ਼ਨਾਵਾਂ ਦਾ ਗੰਧ ਸੁਗੰਧ ਦਾ ਚਿੱਕੜ ਹੈ ਨਾਸਕਾਂ ਵਿੱਚ ਭਰਿਆ ਹੋਇਆ, ਹਰੇਕ ਤਰ੍ਹਾਂ ਦੇ ਰਸਾਂ ਦਾ ਚਿੱਕੜ ਭਰਿਆ ਹੋਇਆ ਜ਼ਬਾਨ ਵਿੱਚ। ਬਾਬਾ ਫਰੀਦ ਨੇ ਇਸੇ ਕਰਕੇ ਕਿਹਾ ਸੀ, ਕਹਿੰਦੇ ਨੇ ਗਲੀਏ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚੱਲਾਂ ਤਾਂ ਤਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਸੱਚ ਜਾਣਿਓ, ਜਿਸ ਬੰਦੇ ਨੇ ਸਫ਼ਰ ਸ਼ੁਰੂ ਨਹੀਂ ਨਾ ਕੀਤਾ ਉਹਨੂੰ ਚਿੱਕੜ ਦਾ ਵੀ ਅਹਿਸਾਸ ਨਹੀਂ ਗੇ। ਬੰਦਾ ਆਪਣੇ ਘਰ ਵਿੱਚ ਬੈਠਾ ਹੋਵੇ ਨਾ ਜੀ, ਉਹਨੂੰ ਨਹੀਂ ਪਤਾ ਰਸਤੇ ਵਿੱਚ ਕਿੰਨਾ ਕੁ ਚਿੱਕੜ ਹੈ, ਉਹਨੂੰ ਨਹੀਂ ਪਤਾ ਗਲੀਆਂ ਵਿੱਚ ਕਿੰਨਾ ਕੁ ਚਿੱਕੜ ਹੈ। ਪਤਾ ਉਦੋਂ ਲੱਗੇਗਾ ਜਦੋਂ ਇਹ ਸਫ਼ਰ ਤੇ ਤੁਰੇਗਾ। ਜਿਹੜਾ ਤੁਰੇ ਨੇ ਹੁਣ ਇਹ ਸੁਰਤ ਨੇ ਤੁਰਨਾ। ਭਗਤ ਨਾਮਦੇਵ ਜੀ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉ ਲਾਗਾ। ਤੇ ਕਮਾਲ ਦੀ ਗੱਲ ਹੈ, ਕਦੇ ਤੁਸੀਂ ਕਿਸੇ ਦਰਜੀ ਕੋਲ ਸੋਨੇ ਦੀ ਸੂਈ ਵੇਖੀ, ਕਦੇ ਚਾਂਦੀ ਦਾ ਧਾਗਾ ਵੇਖਿਆ? ਨਹੀਂ। ਇੱਕ ਪ੍ਰਤੀਕ ਹੈ, ਪਰ ਇੱਕ ਚੀਜ਼ ਜ਼ਰੂਰ ਹੈ ਕਿ ਜੇ ਕਿਤੇ ਧਾਗਾ ਟੁੱਟ ਗਿਆ ਨਾ, ਤੇ ਦਰਜੀ ਉਸੇ ਵੇਲੇ ਰੁਕ ਜਾਂਦਾ, ਪਹਿਲਾਂ ਧਾਗਾ ਪਾਉਂਦਾ, ਉਸ ਤੋਂ ਬਾਅਦ ਫੇਰ ਸੀਣਾ ਸ਼ੁਰੂ ਕਰਦਾ। ਇਹ ਸੁਰਤ ਦੀ ਸੂਈ ਏ, ਸ਼ਬਦ ਦੀ ਸੂਈ ਤੇ ਸੁਰਤ ਦਾ ਧਾਗਾ ਸੀ। ਪਰ ਕਮਾਲ ਦੀ ਗੱਲ ਹੈ ਕਿ ਸਾਡਾ ਧਾਗਾ ਤੇ ਪਤਾ ਨਹੀਂ ਕਦੋਂ ਦਾ ਟੁੱਟਿਆ ਹੋਇਆ, ਅਸੀਂ ਫਿਰ ਵੀ ਮਸ਼ੀਨ ਚਲਾਈ ਜਾ ਰਹੇ ਹਾਂ, ਫਿਰ ਵੀ ਸੂਈ ਚਲਾਈ ਜਾ ਰਹੇ ਹਾਂ। ਇਸ ਸੁਰਤ ਨੇ ਚੱਲਣਾ ਸੀ, ਪਰ ਬੜਾ ਚਿੱਕੜ ਹੈ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਚੱਲਾ ਤੇ ਭਿੱਜੇ ਕੰਬਲੀ, ਰਾਤ ਟੁੱਟੇ ਨੇ। ਪਰ ਕਹਿੰਦੇ ਨੇ ਪਿਆਰਿਆ, ਤੈਨੂੰ ਗੁਰੂ ਦਾ ਆਸਰਾ ਲੈ ਕੇ ਤੁਰਨਾ ਪਏਗਾ। ਜੇ ਤੂੰ ਤੁਰ ਪਿਆ ਨਾ, ਤੇ ਫਿਰ ਤੂੰ ਇਸ ਚੀਜ਼ ਦੀ ਪਰਵਾਹ ਵੀ ਨਹੀਂ ਕਰਨੀ। ਭਿੱਜੋ ਸਿੱਜੋ ਕੰਬਲੀ, ਅੱਲਾ ਬਰਸੇ ਮੇ ਜਾਏ ਮਿਲਾ ਤੈਨੂੰ ਸੱਜਣਾ, ਟੁੱਟੇ ਨਾਹੀ ਨੇ। ਕਹਿੰਦੇ ਨੇ ਕਿ ਜਦੋਂ ਨਾਮ ਦਾ ਆਸਰਾ ਲੈ ਕੇ ਮਨੁੱਖ ਤੁਰ ਪੈਂਦਾ ਨਾ, ਫਿਰ ਕਹਿੰਦੇ ਨੇ ਕਿ ਭਾਵੇਂ ਚਿੱਕੜ ਜਿੰਨਾ ਮਰਜ਼ੀ ਹੋਵੇ, ਪਰ ਇੱਕ ਦਿਨ ਉਹ ਮੰਜ਼ਲ ਤੇ ਜ਼ਰੂਰ ਪਹੁੰਚ ਜਾਂਦਾ ਹੈ। ਜਿੰਨੇ ਗੁਰੂ ਦਾ ਆਸਰਾ ਲੈ ਲਿਆ, ਪਾਤਸ਼ਾਹ ਜੀ ਕਹਿੰਦੇ ਨੇ ਕਿ ਪਿਆਰਿਆ, ਤੂੰ ਉਹਦੇ ਗੁਣ ਦਾ ਔਰ ਉਹਦੇ ਗੁਣ ਗਾਉਂਦਿਆਂ ਗਾਉਂਦਿਆਂ ਗੁਣ ਕਹਿ ਗੁਣੀ ਸਮਾਵਣਿਆ, ਇੱਕ ਦਿਨ ਗੁਣ ਗਾਉਂਦਿਆਂ ਗਾਉਂਦਿਆਂ ਤੂੰ ਗੁੜੀ ਨਿਦਾਨ ਦਾ ਰੂਪ ਹੋ ਜਾਏਗਾ, ਤੂੰ ਉਹਦੇ ਵਿੱਚ ਸਮਾ ਜਾਏਗਾ, ਉਹਦੇ ਤੱਕ ਪਹੁੰਚ ਜਾਏਗਾ। ਸਾਹਿਬ ਜੀ ਕਹਿੰਦੇ ਨੇ ਹਾਰੋ ਗੁਣ ਗਾਵਾਂ ਜੀਓ ਮੇਰੀ ਮਾਏ। ਕਹਿੰਦੇ ਨੇ ਮੈਂ ਉਸ ਮਾਲਕ ਦੇ ਗੀਤ ਗਾਉਂਦਾ ਹਾਂ, ਔਰ ਹੇ ਮਾਏ ਮੈਨੂੰ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ।
ਸਤਿਗੁਰ ਦਇਆਲ ਗੁਣ ਨਾਮ ਦ੍ਰਿੜਾਈ।
ਜਦੋਂ ਗੁਰੂ ਦਿਆਲ ਹੋਇਆ ਤੇ ਗੁਰੂ ਨੇ ਕਿਰਪਾ ਕਰਕੇ ਨਾਮ ਦ੍ਰਿੜ ਕਰਵਾ ਦਿੱਤਾ ਹੈ।
ਮਾਰੇ ਪ੍ਰਭ ਪਿਆਰਾ ਢੂੰਡ ਢੂੰਡਾਈ।
ਮੈਂ ਉਸ ਪਰਿਪੂਰਨ ਪਰਮਾਤਮਾ ਨੂੰ ਪਿਆਰੇ ਨੂੰ ਜਿਹਨੂੰ ਮਿਲਣ ਵਾਸਤੇ ਬੜਾ ਵਿਆਕੁਲ ਹਾਂ, ਗੁਰੂ ਨੇ ਕਿਰਪਾ ਕਰ ਦਿੱਤੀ ਔਰ ਮੈਂ ਉਸ ਪਿਆਰੇ ਨੂੰ ਲੱਭ ਲਿਆ, ਮੈਂ ਉਸ ਪਿਆਰੇ ਨੂੰ ਢੂੰਡ ਲਿਆ ਹੈ।
ਸਤਸੰਗਤ ਮਿਲ ਹਰ ਰਸ ਪਾਈ।
ਸਤ ਸੰਗਤ ਵਿੱਚ ਆ ਕੇ ਹਰੀ ਦੇ ਨਾਮ ਦੇ ਰਸ ਨੂੰ ਪ੍ਰਾਪਤ ਕਰ ਲਿਆ ਹੈ, ਔਰ ਇਹ ਪ੍ਰਾਪਤੀ ਸਤ ਸੰਗਤ ਵਿੱਚ ਹੀ ਹੁੰਦੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਭਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ। ਜਿਹੜੇ ਸੁੱਕੀ ਲੱਕੜ ਵਰਗੇ ਹਿਰਦੇ ਹੁੰਦੇ ਨੇ ਨਾ ਜੀ, ਸੱਚ ਜਾਣਿਓ ਜਦੋਂ ਉਹ ਵੀ ਸਤ ਸੰਗਤ ਵਿੱਚ ਆਉਂਦੇ ਨੇ ਤੇ ਗੁਰੂ ਇੰਨੀ ਕੋ ਕਿਰਪਾ ਕਰ ਦਿੰਦਾ ਕਿ ਉਹ ਵੀ ਹਰੇ ਪਰੇ ਹੋ ਕੇ ਚਲੇ ਜਾਂਦੇ ਨੇ। ਇਹ ਸਤ ਸੰਗਤ ਦੇ ਵਿੱਚੋਂ ਹੀ ਪ੍ਰਾਪਤੀ ਹੁੰਦੀ ਹੈ।
ਪੂਰੀ ਮਸਤਕ ਲੇਖ ਲਿਖੇ ਹਰ ਪਾਈ।
ਔਰ ਇੱਕ ਬੇਨਤੀ ਕਰਾਂ, ਕਹਿੰਦੇ ਨੇ ਜਿਨ੍ਹਾਂ ਦੇ ਮੱਥੇ ਤੇ ਲੇਖ ਚੰਗੇ ਧੁਰੋਂ ਲਿਖੇ ਹੁੰਦੇ ਨੇ ਨਾ, ਉਹ ਵੀ ਉਸ ਪਰਮਾਤਮਾ ਦੀ ਹਰੀ ਦੀ ਪ੍ਰਾਪਤੀ ਕਰਦੇ ਨੇ, ਉਹ ਵੀ ਉਸ ਨੂੰ ਮਿਲ ਸਕਦੇ ਨੇ। ਸੱਚ ਜਾਣਿਓ ਜਿਹਦੇ ਮੱਥੇ ਤੇ ਲੇਖ ਨਹੀਂ ਨਾ ਲਿਖੇ ਉਹ ਸਤ ਸੰਗਤ ਵਿੱਚ ਵੀ ਨਹੀਂ ਜੇ ਬਹਿ ਸਕਦਾ, ਉਹ ਗੁਰੂ ਕੋਲ ਵੀ ਨਹੀਂ ਆ ਸਕਦਾ, ਉਹ ਤੇ ਗੁਰੂ ਦੇ ਕੋਲ ਹੁੰਦਿਆਂ ਹੋਇਆ ਵੀ ਗੁਰੂ ਤੋਂ ਕਰੋੜਾਂ ਮੀਲ ਦੂਰ ਬੈਠੇ ਹੁੰਦੇ ਨੇ। ਇਹ ਗੁਰੂ ਦੀ ਕਿਰਪਾ ਦੁਆਰਾ ਹੀ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਧੁਰ ਮੱਥੇ ਤੋਂ ਲੇਖ ਲਿਖੇ ਹੋਣ ਉਹ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਕਰਦੇ ਹਨ।
ਗੁਰੂ ਨਾਨਕ ਪੁੱਠਾ ਮਿਲੈ ਹਰ ਪਾਈ।
ਕਹਿੰਦੇ ਨੇ ਕਿ ਗੁਰੂ ਨਾਨਕ ਪੁੱਠਾ ਮਿਲੇ ਹਰ ਪਾਈ, ਜਦੋਂ ਗੁਰੂ ਨਾਨਕ ਤ੍ਰੁੱਠਦੇ ਨੇ ਨਾ, ਗੁਰੂ ਕਿਰਪਾ ਕਰਦਾ ਤੇ ਫਿਰ ਉਹ ਹਰੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਕਿਰਪਾ ਤੋਂ ਬਗੈਰ ਪ੍ਰਾਪਤੀ ਨਹੀਂ ਹੋ ਸਕਦੀ, ਗੁਰੂ ਵਿਚੋਲਾ ਬਣਦਾ। ਗੁਰੂ ਸਵਾਰਿਓ ਆਓ ਲੜੀਵਾਰ ਪਾਵਨ ਸ਼ਬਦ ਦੀ ਵਿਚਾਰ ਰਲ ਮਿਲ ਕੇ ਕਰੀਏ ਜੀ।
ਲਾਵਲ ਮਹਲਾ ਪੰਜਵਾ ਐਸੇ ਕਾਹੇ ਭੂਲ ਪਰੇ।
ਸਭ ਕਹਿੰਦੇ ਨੇ ਐਸੇ ਕਾਹੇ ਭੂਲ ਪਰੇ, ਕਹਿੰਦੇ ਨੇ ਕਿ ਹੇ ਭਾਈ ਉਸ ਪਰਮਾਤਮਾ ਨੂੰ ਕਿਉਂ ਭੁੱਲ ਗਏ, ਜਿਸ ਪਰਮਾਤਮਾ ਨੇ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜੇਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੇ ਪਵਣ ਆਖੇ ਸਭ ਜਾਏ। ਜਿਸ ਪਰਮਾਤਮਾ ਨੇ ਮਾਤਵਾ ਕੇ ਉਧਰ ਨੇ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਉਸ ਪਰਮਾਤਮਾ ਨੂੰ ਪਿਆਰਿਆ ਕਿਉਂ ਵਿਸਾਰ ਦਿੱਤਾ, ਉਸ ਨੂੰ ਕਿਉਂ ਭੁੱਲ ਗਏ।
ਹਰਿ ਕਰਾਵਹਿ ਮੂਕਰ ਪਾਵਹਿ ਪੇਖਤ ਸੁਨਤ ਸਦਾ ਸੰਗ ਹਰੇ।
ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਕਰੇ ਕਰਾਵੇ ਮੂਕਰ ਪਾਵੇ ਪੇਖਤ ਸੁਨਤ ਸਦਾ ਸੰਗ ਹਰੇ। ਕਹਿੰਦੇ ਨੇ ਕਿ ਇਹ ਬੰਦਾ ਕਰੇ ਕਰਾਵੇ ਤੇ ਮੁਕਰ ਪਾਵੇ, ਜੋ ਇਹ ਕੰਮ ਕਰਦਾ ਨਾ ਤੇ ਕਰਨ ਤੋਂ ਬਾਅਦ ਆਪ ਹੀ ਫਿਰ ਯਤਨ ਕਰਦਾ ਕਿ ਮੈਂ ਇਸ ਤੋਂ ਮੁਨਕਰ ਵੀ ਹੋ ਜਾਵਾਂ। ਮਨੁੱਖ ਦਾ ਐਸਾ ਸੁਭਾਅ ਹੈ, ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਗੁਰੂ ਸਾਹਿਬ ਕਹਿੰਦੇ ਨੇ ਨਾ ਕਿਤੇ ਲੈ ਲੈ ਮੁਕਰ ਪਾਏ। ਕਹਿੰਦੇ ਨੇ ਇੱਕ ਵਾਰੀ کچھ مسافر جہاز سفر کر رہے سن تو جہاز گھومن گھیری فس گیا جب ڈبن لگا ایک بڑا وڈا سیٹھ وہ بھی سفر کر رہا سی اس نے اندروں آواز نکلی کہن لگے ہے پرماتما جے تو کتے منو آج بچا لے خیال کرو کہن لگا جے تو آج بچا لے نا تو میں اپنی جو راج تانی وچ بنگلا ہے یہ ویچ کے غریباں وچ ونڈ دیاں گا جے تو منو آج کتے بچا لے ہوں سارے کول بیٹھے سن رہے سن مالک نے کرپا کیتی جہاز کنارے لگ گیا ہوں من فکر بھی پی گیا کہ حد ہو گئی ایویں کیا بیٹھا یہ تو ادا بھی پار لنگ ہی جانا سی کیونکہ بندہ جب بچ جاتا ہے نا جی پھر اپنے کہہ تو آپ ہی مکر جاتا ہے ادھر رولا پی گیا لوکاں وچ کہ سیٹھ صاحب نے وعدہ کیتا کہ میں اپنا بنگلا جڑا ہے نا راجدھانی والا ویچ دینا غریباں وچ ونڈ دینا رولا پی گیا لوگ کٹھے ہو گئے کہنے لگے سیٹھ صاحب دسو اس بنگلے دی کی قیمت ہے تو بڑا سیاح سی کہنے لگا بنگلے دی قیمت ایک روپیہ بنگلے دی قیمت پر ایک نال شرط ہے جیڑا میرا محل میرا بنگلہ خریدے گا نا ان نال بلی بھی خریدنی پائے گی بلی بھی خریدنی پائے گی پر گلی بلی دی قیمت کی ہے جی کہنے لگا بلی دی قیمت 10 لاکھ بنگلے دی قیمت 1 روپیہ تے بلی دی قیمت 10 لاکھ لوکاں سوچا چلو ٹھیک ہے 10 لاکھ کا تو بنگلا ہے ہی ہے نا انہوں نے 10 لاکھ روپیہ بلی کا دتا تے 1 لاکھ بنگلے کا دتا تے بنگلا خرید لیا تے سیٹھ نے 10 لاکھ جیب چ پایا تے 1 روپیہ دے کے نا بنگلے والا کہن لگا جاؤ لوگ غریباں وچ ونڈ دیو 1 روپیہ لوکاں وچ ونڈ دیو 10 لاکھ پھر اپنی جیب وچ پا لیا منک آپ ہی وچن کر کے تے آپ ہی پھر مکر پیندا ہے پر سچ جانیو بندہ بڑا یتن کردا ہے اس مالک کولوں لکان دا پر او دے کولوں کوئی لکا نہیں سکدا میرے پادشاہ جی ایتھے بخشش پہ کردے نے کہندے نے کہ بڑا یتن کردا ہے پر او پرماتما جیڑا پیکھت کہندے نے سن رہا ہے پیکھت سنت سدا سنگ ہرے اے پرماتما جیڑا تینوں ویکھ دے جیڑا تیری ہر گل نوں سن دے پیا جیڑا ہر ویلے تیرے نال ہے تو لوکاں کو چھپا لیں گا پر او دے کول تو نہیں چھپا سکدا
کاچ بہاجن کنچن شادن بیری سنگ ہیت ساجن تیاگ کھرے
کہندے نے کہ اے منک کچ دے حاجد ہے کچ دے نال تے سانج پاندا ہے پر سونے دے نال سانج نہیں بھاو کی سی کہ اصلی چیز جیڑی سی نا اونوں تے بھل ہی گیا اودی قیمت دا اینوں پتہ ہی کوئی نہیں جڑے بیری نے جنہاں نے چھڈ جانا ہے انہاں دے نال تے اے جڑے دشمن نے نا انہاں دے نال تے اے سانج پاندا ہے پر سچ جانیو جیڑا او پرماتما سجن ہے انہوں اس نے تیاگ دیتا سب کہندے نے نا سکھمی صاحب اندر چھوڑ جائے تس کا سرم کرے سنگ سہائی تس پر ہرے جیڑا ہر ویلے دا سنگی ہر ویلے دا سہائی وہ دے کولوں تے دور بھج رہے پر جیڑیاں چیزاں نے دھوکھا دینا جنہاں نے چھڈ جانا وہ دے نال اے سانج پا کے رکھدا ہے
ہوون کورا انہوون میٹھا دکھیا محل پتائے جرے
کہندے نے کہ جو چیز ہو کے ہونی ہے پار جو سدا رہنی ہے وہ ہے پرماتما دا نام اس نو تے اس نے کوڑا من لیا ہے نام اس نو کوڑا لگدا ہے امرت کوڑا دکھیا میٹھی ساکت کی دب مینو ڈیٹھی اس نو نام کوڑا لگدا ہے پر زہر اس نو میٹھا لگدا ہے ایدے نال اے منک سانج پا کے بیٹھا ہے پر میرے پادشاہ جی کہندے نے کہ جو ہو کے رہنا ہے صاحب جی اتھے بخشش پہ کردے نے پاتشاہ جی کہندے نے کہ ہومن کورا نہ ہومن میٹھا دکھیا ہوت
ہومن کورا ان ہومن میٹھا دکھیا محل پتائے جرے
کہندے نے کہ زہر دے نال یہ لپٹیا ہوا زہر دے نال اس نے سانگ پائی ہوئی ہے
کوپ مہ پرے اوپرانی پر مغوار موہ بند پرے
کہندے نے آند کوپ میں پرے اترانی یہ انے ہنیرے خوہ وچ منک ڈگیا ہوا ہے اور سر بھی کہندے نے پرم اغبار موہ بند پرے کہندے اغبار بھی کہندے نے ہنیرے نو کہندے نے پرم دے ہنیرے وچ اے منک لوب دے وچ موہ دے کارن اے بجا ہوا ہے اور یہ ایدے وچ ہی فسیا ہوا ہے
رہو نانک رب ہوت دیارا گر پیٹا کڈ باہ پھرے
پر صاحب جی کہندے نے کہ جدو گرو دیا دے گھر وچ آندا نا گر ہوت دیارا گر پیٹا کڈ باہ پھرے جدو گرو مل پیندا ہے تے گرو کرپا کر کے پھر باہ پھڑ کے اپنے پیاریاں نو باہر کڈ لیندا ہے گرو ایڈا دیالو ہے کیونکہ گرو دا ہردا جیڑا نا جی ایک گل یاد رکھیو کہہ کے میں سماپتی کراں گرو دا ہردا ماں والا ہردا ہوندا ہے گرو بڑا دیالو ہے تسی کدی ویکھیا پتر جنا مرضی ماڑا ہوئے نا جی ماں کدی نہیں کہندی کہ میرا پتر ماڑا ہے اندروں نہیں کدی بھی آکھے گی جے کتے گناہ نہیں کرن لگ پوے نا تے ماں اپنے پتی نو دس دی وی کہ تہاڈا پتر شراب پی لگ پیا اے نشے کرن لگ پیا اے گالاں کڈن لگ پیا پر نال ایک گل پتہ کی کہندی کہندی اینوں پیار نال سمجھایا جے اینوں ماریو نا ماں دا ہردا ایسا ہوندا ہے اینوں پیار نال سمجھایو ماریو نا بچہ آپ ہی سمجھ جائے گا میرا گرو بھی بڑا دیالو ہے میرے پاتشاہ جی ساڈا ایک ایک دوکھ دس دے نے پرماتما نو گرو ایسی ماں ہے رتن تیاگ کلبی سنگ رچے ساچ چھوڑ جھوٹ سنگ مچے جو ہومن چھوڑ جائے تس کا شرم کرے سنگ سہائی تس پر ہرے ایک ایک سادا اگن دس کے نہ تو کھیر چ پتہ کی کہندے نے دھن گرو ارجن دیو مہاراج کہندے نے اندھ کوپ میں پتت بکرال نانک کاڈ لے پرب دیال کہندے نے ہے واہگرو یہ تیرے پلڑ بچے انے ہنیرے خوہ وچ ڈگ پئے نے تے کرپا کرو انہاں نوں ماریو نا انہاں نوں باہوں فڑ کے باہر کڈ لو میرا گرو اتنا دیالو ہے گرو کرپا کر کے باہوں فڑ کے آپ پار کر لیندا ہے پر اسی گرو والے بنیے ساڈے ہردے وچ گرو دا شبد وس جائے پھر اے لوک سکھیے پر لوک سہولے نانک ہر پرب آپے میلے والی رستہ بنے گی پلا چکا لکھما کوٹان کوٹ دھنواد ہے تن تن صاحب شری گرو گرنتھ صاحب مہاراج جی دا دھنوادی ہاں سکھ جگت دی مایا ناج ہستی مان یوگ سنگھ صاحب یعنی جگتار سنگھ جی ہیڈ گرنتھی سچ کھنڈ شری ہرمندر صاحب سمچے پربندھ دا ہاردک طور تے دھنواد آؤ آخری پنکتیاں پڑھ کے سماپتی کریے جی
آئند کوپ